ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਹੁਕਮ ਭਾਗ ਦੂਜਾ। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ ਜਾਂ ਵੱਡਾ ਹੋ ਕੇ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ ਤਾਂ ਉਸਨੂੰ ਹੋਰਨਾਂ ਵਾਂਗ ਹੀ ਉਸਦੀ ਲਿਆਕਤ ਅਤੇ ਕੰਮ ਅਨੁਸਾਰ ਉਜਰਤ ਮਿਲਦੀ ਹੈ ਤੇ ਉਸ ਨਾਲ ਨੌਕਰਾਂ ਵੱਲਾਂ ਹੀ ਵਰਤਾਰਾ ਕੀਤਾ ਜਾਂਦਾ ਹੈ। ਪਰ ਜੇਕਰ ਕਿਸੇ ਦੀ ਪ੍ਰੇਰਣਾ ਨਾਲ ਉਸਨੂੰ ਆਪਣੇ ਮਾਲਕ ਬਾਪ ਦੀ ਜਾਣ ਪਹਿਚਾਣ ਹੋ ਜਾਵੇ ਤਾਂ ਉਹ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ ਤੇ ਆਪਣੇ ਬਾਪ ਦੀ ਜਾਇਦਾਦ ਜਾਂ ਵਿਰਾਸਤ ਦਾ ਅਵਾਸ਼ੀ ਹੱਕਦਾਰ ਤੇ ਮਾਲਕ ਬਣ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਜੀਵ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਇਲਾਹੀ ਮਾਤਾ ਪਿਤਾ ਨੂੰ ਭੁੱਲ ਗਏ ਹਾਂ ਤੇ ਆਪਣੀ ਨਿੱਕੀ ਜਿਹੀ ਹਉਮੈ ਵਿੱਚ ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਸ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਨਾਮ ਪ੍ਰੀਤ ਪ੍ਰੇਮ ਰਸ ਹੁਕਮ ਚਾਉ ਸੁਖ ਆਦਿ ਇਲਾਹੀ ਬਖਸ਼ਿਸ਼ਾਂ ਤੋਂ ਵਾਂਝੇ ਰਹਿੰਦੇ ਹਾਂ ਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਹੋਏ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲਉ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜੁਗਾਂ ਜੁਗਾਂਤਰਾਂ ਤੋਂ ਗੁਰੂ ਅਵਤਾਰ ਮਹਾਂਪੁਰਖ ਆਪਣੀਆਂ ਜੀਵਨੀਆਂ ਤੇ ਬਾਣੀਆਂ ਦੁਆਰਾ ਸਾਨੂੰ ਸਾਡੇ ਇਲਾਹੀ ਮਾਂ ਬਾਪ ਅਥਵਾ ਪਰਮੇਸ਼ਰ ਤੇ ਉਸਦੇ ਸੁਖਦਾਈ ਹੁਕਮ ਦੀ ਬਾਬਤ ਉਪਦੇਸ਼ ਤੇ ਪ੍ਰੇਰਨਾ ਕਰਦੇ ਆਏ ਹਨ। ਪਰ ਫੇਰ ਵੀ ਸਾਨੂੰ ਆਪਣੀ ਇਲਾਹੀ ਵਿਰਾਸਤ ਤੇ ਹੁਕਮ ਦੀ ਅਜੇ ਤੱਕ ਸੋਝੀ ਜਾਂ ਪਹਿਚਾਣ ਨਹੀਂ ਆਈ। ਹੈਰਾਨੀ ਤੇ ਅਫਸੋਸ ਵਾਲੀ ਗੱਲ ਹੈ ਕਿ ਇਹੋ ਜਿਹੀ ਇਲਾਹੀ ਤੁਰਕੀ ਬਾਣੀ ਦੇ ਬੇਅੰਤ ਪਾਠ ਕੀਰਤਨ ਰਹਿਣ ਸਬਾਈਆਂ ਕਥਾਵਾਂ ਕਰਦਿਆਂ ਸੁਣਦਿਆਂ ਹੋਇਆਂ ਵੀ ਸਿੱਖ ਜਗਤ ਦਾ ਬਹੁਤਾ ਹਿੱਸਾ ਇਸ ਇਲਾਹੀ ਹੁਕਮ ਦੇ ਅੰਤਰੀਵ ਅਨੁਭਵੀ ਆਤਮਿਕ ਭੇਦ ਨੂੰ ਸਮਝਣ ਜਾਣਨ ਪਹਿਚਾਨਣ ਸੀਜਨ ਚੀਨਣ ਬੁੱਝਣ ਤੋਂ ਅਸਮਰਥ ਰਿਹਾ ਹੈ। ਸਾਡੀ ਇਸ ਧਾਰਮਿਕ ਆਤਮਿਕ ਅਣਗਹਿਲੀ ਜਾਂ ਅਵੇਸਲੇਪਨ ਦਾ ਭਿਆਨਕ ਤੇ ਦੁਖਦਾਈ ਸਿੱਟਾ ਸਾਡੇ ਜੀਵਨ ਦੇ ਮਾਨਸਿਕ ਆਰਥਿਕ ਰਾਜਸੀ ਧਾਰਮਿਕ ਤੇ ਆਤਮਿਕ ਜੀਵਨ ਦੇ ਹਰ ਪੱਖ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਸਾਡੀ ਇਸ ਧਾਰਮਿਕ ਤੇ ਆਤਮਿਕ ਅਣਗਹਿਲੀ ਜਾਂ ਅਵੇਸਲੇਪਨ ਦਾ ਭਿਆਨਕ ਤੇ ਦੁਖਦਾਈ ਸਿੱਟਾ ਸਾਡੇ ਜੀਵਨ ਦੇ ਮਾਨਸਿਕ ਰਾਜਸੀ ਧਾਰਮਿਕ ਆਤਮਿਕ ਜੀਵਨ ਦੇ ਹਰ ਪੱਖ ਵਿੱਚ ਜ਼ਾਹਿਰ ਹੋ ਰਿਹਾ ਹੈ। ਇਸ ਲਾਹੀ ਗੁੱਜੇ ਨਾ ਲਿਖੇ ਹੁਕਮ ਦੇ ਅੰਤਰੀਵ ਭੇਦ ਤੋਂ ਅਵੇਸਲੇ ਹੋ ਕੇ ਆਪਣੀ ਸਿਆਣਪ ਵਿੱਚ ਆਪ ਹੁਦਰੇ ਹੋ ਕੇ ਆਪਣੇ ਭਾਣੇ ਵਿੱਚ ਹੀ ਚੱਲਣ ਨੂੰ ਅਸੀਂ ਵਟਿਆਈ ਸਮਝਦੇ ਹਾਂ। ਗੁਰਬਾਣੀ ਵਿੱਚ ਇਲਾਹੀ ਹੁਕਮ ਨੂੰ ਨਾ ਸਮਝਣ ਨਾ ਬੁੱਝਣ ਜਾਂ ਨਾ ਪਹਿਚਾਨਣ ਦੀ ਹਾਲਤ ਬਾਬਤ ਹੇਠ ਲਿਖੇ ਗੁਰਵਾਕਾਂ ਅਨੁਸਾਰ ਸਾਨੂੰ ਸਖ਼ਤ ਤਾੜਨਾ ਕੀਤੀ ਗਈ ਹੈ। ਪਰ ਅਸੀਂ ਆਪਣੀ ਅਗਿਆਨਤਾ ਤੇ ਢੀਠਤਾਈ ਵਿੱਚ ਮਚਲੇ ਹੋ ਕੇ ਇਹਨਾਂ ਇਲਾਹੀ ਗੁਰ ਫੁਰਮਾਨਾਂ ਦੇ ਉੱਤੋਂ ਦੀ ਲੰਘ ਜਾਂਦੇ ਹਾਂ। ਕਿਹੜੇ? ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਤਰ ਧੋਖਾ ਨੀਂਦ ਨਾ ਸੋਵੈ। ਮਨਮੁਖ ਹੁਕਮ ਨਾ ਜਾਣਨੀ, ਤਿੰਨ ਮਾਰੇ ਜਮ ਜੰਦਾਰ। ਨਾਨਕ ਹੁਕਮ ਨਾ ਬੁੱਝੀ, ਅੰਧਾ ਕਹੀਐ ਸੋਏ। ਜੋ ਹੁਕਮ ਨਾ ਬੁੱਝੈ ਖਸਮ ਕਾ, ਸੋਈ ਨਰ ਕੱਚਾ। ਇੱਕ ਉਦਾਹਰਨ ਦਿੰਦੇ ਹਨ। ਅਸੀਂ ਆਪਣੇ ਵਾਇਰਲੈਸ ਸੈੱਟ ਰਾਹੀਂ ਦੂਰ ਦੁਰੇਡੇ ਸੁਨੇਹੇ ਭੇਜਦੇ ਹਾਂ। ਇਸੇ ਤਰ੍ਹਾਂ ਦੂਰ ਦੁਰੇਡਿਓਂ ਖਬਰਾਂ ਰੇਡੀਓ ਜਾਂ ਟੈਲੀਵਿਜ਼ਨ ਦੁਆਰਾ ਵੀ ਸੁਣਦੇ ਹਾਂ। ਇਸ ਤਾਲਮੇਲ ਇਸ ਕਮਿਊਨੀਕੇਸ਼ਨ ਲਈ ਪੰਜ ਚੀਜ਼ਾਂ ਦੀ ਲੋੜ ਹੈ। ਇੱਕ ਚਾਲੂ ਰੇਡੀਓ, ਦੂਸਰਾ ਇੱਕੋ ਵੇਵਲੈਂਥ, ਤੀਸਰਾ ਇੱਕ ਖਾਸ ਮੀਟਰ, ਚੌਥਾ ਦੂਜੇ ਪਾਸੇ ਇੱਕ ਤਾਕਤਵਰ ਟਰਾਂਸਮਿਟਰ, ਸਟਰੋਂਗ ਟਰਾਂਸਮਿਟਰ, ਤੇ ਪੰਜਵਾਂ साफ वायुमंडल, क्लियर एटमोसफेयर। हवा विच किस्म किस्म दी आवाजा भरिया हुई हैं, पर जो साडा रेडियो किसी खास मीटर या वेवलेंथ उत्ते सुर कीता होए होवे तां उसे वेवलेंथ ते मीटर वाली आवाज ही सुनी जाती है। इस तरह जदों असी किसी नाल गल्लां करदे हाँ तां दोहां धिरां दे ध्यान वलवलियां दी वेवलेंथ एक सुर विच होनी चाहीदी है, वरना बेध्यानी बातचीत का कोई सिट्टा नहीं निकलता। साडे वलवले तां हाँ जी साडे वलवले तां त्रैगुणी माइकी दायरे अंदर साडे माइकी ख्यालां दा प्रगटावा हुंदे हन, जिन्हां दा मन चित बुद्धि दे वेवलेंथ ते ही तालमेल या लेवा देवी हो सकती है। हाँ जी साडे वेवलेंथ तां त्रैगुणी माइकी दायरे अंदर साडे माइकी ख्यालां दा प्रगटावा हुंदे हन, जिन्हां दा मन चित बुद्धि दे वेवलेंथ ते ही लेवा देवी हो सकती है। इलाही हुक्म दी खेल उच्चे सुच्चे आत्मिक मंडल दे वेवलेंथ उत्ते वर्तदी है, जो मानसिक नीवे बुद्धि मंडल दे वेवलेंथ उत्ते समझी बुझी या पकड़ी नहीं जा सकती। ए इलाही हुक्म परमेश्वर दी अपनी होंद विचों उपजा है, जिस तरह सूरज विचों धुप। परमेश्वर ने अपनी मौज विच ए हुक्म रूपी प्रकाश या नाम दा विकास कीता ते सारी कायनात दे जर्रे जर्रे विच अंतरात्मे रव रिया भरपूर है, जिस द्वारा ए माइकी मंडल रचया गया जो हुक्म दी रवानगी या सहचाल विच चल रहा है। तेरा हुक्म अपार है कोई अंत ना पाए, जिस गुर पूरा पेट सी सो चले रजाए। पर असी अपनी सीमित बुद्धि द्वारा इस गुज्जे अत सूखम अंतरात्मे नाल लिखे हुए इलाही हुक्म या भाणे नूं गलत समझी बैठे हां ते दिमागी ज्ञान दे भरम भुलावे विच ठोकरां खांदे हां। हां जी किस तरह गलत समझदे हां, अपनी सियाणप ते जायज नजायज उक्तियां जुगतियां नाल किसे कष्ट या दुख नूं टालन दी कोशिश करदे हां, पर जदों अपने यतन असफल हो जाते हैं तो अंत विच निहत्थे या निराशरे होके उस कलेश या कष्ट नूं रब दा पाणा या हुक्म कह के अपने मन नूं दिलासा दिंदे हां। गुरबाणी अनुसार इस इलाही हुक्म नूं सीमित दिमागी ज्ञान नाल जाणिया समझिया बुझिया नहीं जा सकता, क्योंकि ये हुक्म आत्मिक मंडल दी इलाही खेल है। ए तो बुद्धि मंडल तो उतहां उठ के आत्मिक मंडल दे वेवलेंथ उत्ते अंतरात्मे अनुभव द्वारा ही बुझिया सीजिया पहचानिया जा सकता है। इसे कारण गुरबाणी विच हुक्म नूं बुद्धि नाल समझना नहीं दसिया, बल्कि हुक्म दे आत्मिक गुज्जे भेद नूं बुझन ते पहचानन दी प्रेरणा है, जो कि सिर्फ अंतरात्मे अनुभव द्वारा ही हो सकती है। हाँ जी ये तो सिर्फ अंतरात्मे अनुभव द्वारा ही इस हुक्म दी पहचान हो सकती है। इस अपार गुज्जे इलाही हुक्म नू बुझना पहचानना मनना या कमाउना जीव दे आत्मिक मंडल दी खेल है। सीमित बुद्धि वाले जीव अपनी दिमागी सियाणप नाल इस इलाही हुक्म नू ना बुझ सकते हैं ना मन या कमा सकते हैं, क्योंकि दोहां हालतां दे वेवलेंथ विच बड़ा अंतर है ते जमीन असमान दा फर्क है। एवें अपनी सियाणप नाल आत्मिक मंडल दे इलाही हुक्म दे दिमागी अर्थ ते व्याख्या कर छड़दे हां ते अपनी होमे नू पट्ठे पा के अपने आप नू अते स्रोतियां नू भुलेखियां विच फसाई रखदे हां। साडी ठुल्ली आवाज नूं किसे दूजे वेवलेंथ उत्ते पकड़िया या सुनिया नहीं जा सकता। इसे तरह दिमागी ख्याल वलवले भी दूजियां लहरां उत्ते दूजियां वेवलेंथ उत्ते पकड़े या जाने नहीं जा सकते। हर एक जीव दे भिन्न भिन्न ख्यालां दे वलवलियां दियां अड अड लहरां हुंदियां हन, अड अड वेवलेंथ हुंदियां हन, जिस कारण असी एक दूजे नूं समझ नहीं सकते। इसे लई माइकी मंडल विच गलत फहमियां गलत निश्चय मिसकनसैप्शन शक ਈਰਖਾ, ਖਿੱਚੋਤਾਣ, ਵਿਰੋਧ, ਲੜਾਈਆਂ ਦਾ ਘਰਾਂ, ਦਫ਼ਤਰਾਂ, ਸਰਕਾਰਾਂ, ਮੁਲਕਾਂ ਅਤੇ ਸਾਰੀ ਸ੍ਰਿਸ਼ਟੀ ਵਿੱਚ ਹੀ ਬੋਲਬਾਲਾ ਹੈ। ਅਤੇ ਏਕਤਾ, ਇੱਕ ਸੁਰਤਾ, ਮੈਤਰੀ ਭਾਵ, ਹਮਦਰਦੀ, ਦਇਆ, ਖਿਮਾ, ਪਿਆਰ ਦਾ ਦੁਨੀਆਂ ਵਿੱਚ ਕਾਲ ਪੈ ਰਿਹਾ ਹੈ। ਇਸ ਦਾ ਮੂਲ ਕਾਰਨ ਇਲਾਹੀ ਇੱਕੋ ਹੁਕਮ ਨੂੰ ਨਾ ਬੁੱਝਣਾ ਹੀ ਹੈ। ਮਨਮੁੱਖ ਹੁਕਮ ਨਾ ਬੁੱਝੇ ਬਪੜੀ, ਨਿਤ ਹੋਮੇ ਕਰਮ ਕਮਾਏ। ਆਵਾਜ਼ ਅਤੇ ਵਲਵਲੇ ਤਾਂ ਮਾਈਕੀ ਮੰਡਲ ਦੇ ਵੇਵਲੈਂਥ ਉੱਤੇ ਕੰਮ ਕਰਦੇ ਹਨ, ਪਰ ਗੁਰਬਾਣੀ ਆਤਮ ਮੰਡਲ ਵਿੱਚ ਸਤਿਗੁਰਾਂ ਦੇ ਅਤ ਸੂਖਮ ਇਲਾਹੀ ਵਲਵਲਿਆਂ ਅਤੇ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਹੈ, ਜੋ ਤੱਤ ਰੂਪੀ ਵੇਵਲੈਂਥ ਦੁਆਰਾ ਪ੍ਰਕਾਸ਼ਿਤ ਹੋ ਕੇ ਰਵ ਰਹੀ ਭਰਪੂਰ ਹੈ। ਇਹ ਆਤਮਿਕ ਤੱਤ ਸਰੂਪੀ ਵੇਵਲੈਂਥ, ਇਹ ਸਪਿਰਿਚੁਅਲ ਇੰਟਿਊਸ਼ਨਲ ਵੇਵਲੈਂਥ ਉੱਤੇ ਪ੍ਰਕਾਸ਼ਿਤ ਹੋਈ ਰੱਬੀ ਬਾਣੀ, ਹੁਕਮ, ਨਾਮ, ਸ਼ਬਦ ਮਾਈਕੀ ਮੰਡਲ ਦੀ ਸੀਮਤ ਬੁੱਧੀ ਦੀਆਂ ਮਾਈਕੀ ਲਹਿਰਾਂ ਦੀ ਪਕੜ ਤੋਂ ਪਰੇ ਹੈ। ਹਾਂਜੀ, ਇਹ ਆਤਮਿਕ ਤੱਤ ਸਰੂਪੀ ਵੇਵਲੈਂਥ ਰੱਬੀ ਬਾਣੀ, ਹੁਕਮ, ਨਾਮ, ਸ਼ਬਦ ਮਾਈਕੀ ਮੰਡਲ ਦੀ ਇਹ ਆਤਮਿਕ ਤੱਤ ਸਰੂਪੀ ਵੇਵਲੈਂਥ ਉੱਤੇ ਪ੍ਰਕਾਸ਼ਿਤ ਹੋਈ ਰੱਬੀ ਬਾਣੀ, ਹੁਕਮ, ਨਾਮ, ਸ਼ਬਦ ਮਾਈਕੀ ਮੰਡਲ ਦੀ ਸੀਮਤ ਬੁੱਧੀ ਦੀਆਂ ਮਾਈਕੀ ਲਹਿਰਾਂ ਦੀ ਪਕੜ ਤੋਂ ਪਰੇ ਹੈ। ਇਹੋ ਕਾਰਨ ਹੈ ਕਿ ਬੇਅੰਤ ਪਾਠ, ਕਥਾ, ਕੀਰਤਨ ਹੁੰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦੀਆਂ ਅੰਤਰੀਵ ਤੱਤ ਰੂਪੀ ਅਨੁਭਵੀ ਭਾਵਨਾਵਾਂ ਤੋਂ ਵਾਂਝੇ ਜਾ ਰਹੇ ਹਾਂ। ਜਦੋਂ ਇਸ ਗੁੱਝੇ ਆਤਮਿਕ ਮੰਡਲ ਵਿੱਚੋਂ ਉਪਜਿਆ ਹੋਇਆ ਇਲਾਹੀ ਹੁਕਮ ਅਸੀਂ ਆਪਣੀ ਮਾਈਕੀ ਸੀਮਤ ਬੁੱਧੀ ਦੇ ਵੇਵਲੈਂਥ ਨਾਲ ਪਕੜ, ਸੁਣ, ਬੁੱਝ, ਪਹਿਚਾਨ ਹੀ ਨਹੀਂ ਸਕਦੇ, ਤਾਂ ਇਸ ਹੁਕਮ ਨੂੰ ਮੰਨਣਾ ਜਾਂ ਕਮਾਉਣਾ ਕਿਵੇਂ ਹੋ ਸਕਦਾ ਹੈ? ਦਿਮਾਗੀ ਤੌਰ 'ਤੇ ਤਾਂ ਅਸੀਂ ਇਲਾਹੀ ਹੁਕਮ ਦੀ ਬਾਬਤ ਘਨੇਰੀਆਂ ਗੱਲਾਂ, ਬਹਿਸਾਂ, ਗਿਆਨ ਘੋਟਦੇ ਹਾਂ ਅਤੇ ਲੋਕਾਂ ਨੂੰ ਇਸ ਰੱਬੀ ਹੁਕਮ ਨੂੰ ਮੰਨਣ ਅਤੇ ਕਮਾਉਣ ਦੀ ਪ੍ਰੇਰਨਾ ਵੀ ਕਰਦੇ ਹਾਂ, ਪਰ ਆਪ ਖੁਦ ਮਾਇਆ ਦੇ ਭਰਮ ਭੁਲਾਵੇ ਵਿੱਚ, ਆਪਣੀ ਹੋਮੇ ਦੇ ਅਧੀਨ, ਆਪਣੇ ਹੀ ਹੁਕਮ ਜਾਂ ਭਾਣੇ ਵਿੱਚ ਚੱਲ ਰਹੇ ਹਾਂ। ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਖਬਰਾਂ ਸੁਣਨ ਲਈ ਅਸੀਂ ਉਸ ਮੀਟਰ ਅਤੇ ਵੇਵਲੈਂਥ ਉੱਤੇ ਰੇਡੀਓ ਲਾਉਂਦੇ ਹਾਂ ਜਿਸ ਤੋਂ ਉਹ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹੋਣ। ਹੋਰ ਕਿਸੇ ਮੀਟਰ ਜਾਂ ਵੇਵਲੈਂਥ 'ਤੇ ਉਹ ਖਬਰਾਂ ਸੁਣੀਆਂ ਨਹੀਂ ਜਾ ਸਕਦੀਆਂ। ਸਾਡਾ ਧਿਆਨ ਬਿਰਤੀ ਸੁਰਤੀ ਦੀ ਸੂਈ ਤਾਂ ਬਾਹਰਮੁਖੀ ਮਾਈਕੀ ਮੰਡਲ ਦੇ ਮੋਹ ਮਾਇਆ ਵਿੱਚ ਖੱਚਤ ਅਤੇ ਗਲਤਾਨ ਹੈ। ਇਸ ਲਈ ਅਸੀਂ ਆਪਣੇ ਅੰਤਰ ਆਤਮੇ ਤੱਤ ਰੂਪੀ ਅਨੁਭਵੀ ਰੇਡੀਓ ਤੋਂ ਉੱਕਾ ਹੀ ਬੇਖਬਰ, ਬੇਪਰਵਾਹ, ਅਣਜਾਣ, ਅਗਿਆਨੀ, ਅਵੇਸਲੇ ਅਤੇ ਮਚਲੇ ਹੋਏ ਹੋਏ ਹਾਂ, ਜਿਸ ਕਾਰਨ ਅਸੀਂ ਇਸ ਗੁੱਝੇ ਅੰਤਰੀਵ ਨਾਲ ਲਿਖੇ ਇਲਾਹੀ ਹੁਕਮ ਨੂੰ ਸੁਣਨ, ਬੁੱਝਣ, ਪਹਿਚਾਨਣ ਤੋਂ ਅਸਮਰਥ ਹਾਂ। ਮੰਨਣਾ ਅਤੇ ਕਮਾਉਣਾ ਤਾਂ ਕੀ ਸੀ? ਇਸ ਲਈ ਸੂਖਮ ਇਲਾਹੀ ਹੁਕਮ ਨੂੰ ਬੁੱਝਣ, ਪਹਿਚਾਨਣ ਲਈ ਬਾਹਰਮੁਖੀ ਧਿਆਨ, ਸੁਰਤੀ ਬਿਰਤੀ ਨੂੰ ਆਪਣੇ ਅੰਦਰ ਆਤਮਾ ਵੱਲ ਮੋੜਨਾ ਪਵੇਗਾ। ਹਾਂਜੀ, ਸੂਖਮ ਇਲਾਹੀ ਹੁਕਮ ਨੂੰ ਬੁੱਝਣ, ਪਹਿਚਾਨਣ ਲਈ ਬਾਹਰਮੁਖੀ ਧਿਆਨ, ਸੁਰਤੀ ਬਿਰਤੀ ਨੂੰ ਆਪਣੇ ਅੰਦਰ ਆਤਮਾ ਵੱਲ ਮੋੜਨਾ ਪਵੇਗਾ। ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਕਰ ਆਣ, ਇਹ ਹੜਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਪਰ ਜੁਗਾਂ ਜੁਗਾਂਤਰਾਂ ਤੋਂ ਮਨਾਂ ਦੀਆਂ ਬਿਰਤੀਆਂ ਨੂੰ ਬਾਹਰਮੁਖੀ ਮਾਈਕੀ ਮੰਡਲ ਵਿੱਚ ਖਿੰਡਨ, ਦੌੜਨ, ਦੜੰਗੇ ਲਾਉਣ ਅਤੇ ਮਾਨਸਿਕ ਰੰਗ ਰਸ ਭੋਗਣ ਵਿੱਚ ਹੀ ਖੱਚਤ ਹੋਣ ਦੀ ਆਦਤ ਪਈ ਹੋਈ ਹੈ ਜੁਗਾਂ ਜੁਗਾਂਤਰਾਂ ਤੋਂ। ਇਹਨਾਂ ਬਿਰਤੀਆਂ ਨੂੰ ਇਕਾਗਰ ਕਰਕੇ ਅੰਤਰਮੁਖੀ ਮੋੜਨਾ ਅਤਿਅੰਤ ਕਠਿਨ ਹੈ। ਇਹੋ ਕਾਰਨ ਹੈ ਕਿ ਪਾਠ, ਪੂਜਾ, ਕੀਰਤਨ, ਸਿਮਰਨ, ਸਮਾਧੀ ਵਿੱਚ ਵੀ ਸਾਡਾ ਮਨ ਨਹੀਂ ਟਿਕਦਾ। ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਸੁਣੀ ਜਾਂਦੀ ਹੈ। ਇਸ ਲਈ ਅਸਾਧ, ਅਵਾਰਾ, ਬੇਲਗਾਮੇ ਮਨ ਨੂੰ ਅੰਤਰਮੁਖੀ ਮੋੜਨਾ ਅਤ ਕਠਿਨ ਹੈ। ਜਨ ਨਾਨਕ, ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਪਰ ਮਨ ਨੂੰ ਮੋੜ ਕੇ ਅੰਤਰਮੁਖੀ ਸਿਮਰਨ ਅਭਿਆਸ ਕੀਤੇ ਬਗੈਰ आत्मिक मंडल दे उच्चे सुचे इलाही तत् रूप हुक्म नूं जानिया बुझिया पहचानिया नहीं जा सकता। गुरमत अनुसार इस कठिन आत्मिक खेल नूं कमाउन लई बख्शे होया महापुरखां गुरमुख प्यारियां दी संगत अते सेवा अत्यंत लाभदायक ते सहायक दसी गई है। मिल साध संगत भज केवल नाम, एक पलक सुख साध समागम, कोट बैकुंठ पाए, अंचल गह कै साध का तरना एहो संसार। ए इलाही अनोखी आश्चर्य अत सूखम हुकम दी लुक मिचाई दी खेल अदृष्ट तौर ते सदीवी वर्त रही है, जिस विच परमात्मा अपने अचरज चोज द्वारा आप ही लुकया होया है ते आप ही जीवां विच विचर के अपना हुक्म वरता रहा है। आप ही अपने प्यारियां संतां महापुरखां दियां बाणियां द्वारा अपने हुक्म नूं मन्नन दी जाच या ज्ञान भी दे रहा है। इस खेल विच अचंभे वाली गल ए है कि अकाल पुरख अपने आप ही दो ही पासी गुप्त तौर ते खेल रहा है ते नाल ही अपनी रची हुई खेल नूं आप ही देख के प्रसन्न हो रहा है। देखन को परपंच किया, इस सारी अनोखी विचित्र अचरज गुप्त निराली इलाही पिरम खेल विच अकाल पुरख दे प्यार बख्शिश गुर प्रसाद दी आत्मिक रौ दी रवानगी या सहज चाल नूं ही हुक्म किया गया है। हां जी, हुक्म की है, इस सारी अनोखी विचित्र अचरज गुप्त इलाही पिरम खेल विच अकाल पुरख दे प्यार बख्शिश गुर प्रसाद दी आत्मिक रौ दी रवानगी या सहज चाल नूं ही हुक्म किया गया है। इस सारी इलाही गुप्त खेल अथवा हुक्म विच कोई अत सूखम गुज्जा भेद है जिस नूं किसे विरले बख्शे हुए गुरमुख प्यारे ने ही अंतरात्मे अनुभव द्वारा बुझिया जानिया पहचानिया है। ते ऐसे महापुरख ही इस उच्चम उची सूचम सूची इलाही प्रेम खेल खेल निराली दे हुक्म नूं बुझ के सहज सुभाए पाणा मन या कमा रहे हन। इस लेख दे आरंभ विच लिखिया जा चुकिया है कि 84 लख जूना नाल लिखे गुज्जे इलाही हुक्म विच उपजदियां पलदियां ते लै हुंदियां हन ते इलाही रौ दी रवानगी दी सहज चाल दियां लहरां उत्ते निश्चिंत अते निसल हो के अपने शौ सागर वल अनजाने अपोल सहज सुभाए ही रुड़ियां जा रहियां हन। पर इंसान ही एक ऐसी जून है जो अपनी सियानप उक्तियां जुगतियां एहड़ तेहड़ द्वारा इलाही हुक्म दी रवानगी दी सहज चाल या पाणे विचों निकल के अपनी निक्की जी होमे दे घुमन घेर विच फस जांदा है ते कर्मबद्ध हो के पलच पलच सगली मुई झूठे धंधे मूह वाला जीवन बतीत करदा है। मिसाल दे तौर ते नहर दे विचकार कोई लकड़ी पानी दियां लहरां उत्ते बगैर किसे सियाणप या खेचल दे आप मुहारे अपोल ही पानी दे वेग विच रुड़ी जांदी है। पर जे किसे वजह नाल ओह लकड़ी नहर दे कंडे वल रिसक जावे ता किसे पुल दे थमले कोल पानी दे घुमन घेर विच फस जांदी है। ਇਹ ਨਹਿਰ ਵਿੱਚ ਰੁੜੀ ਜਾਂਦੀ ਲੱਕੜ ਦਾ ਉਦਾਹਰਣ ਇਨ ਬਿਨ ਇਨਸਾਨ ਤੇ ਟੁਕਦਾ ਹੈ ਕਿਉਂਕਿ ਇਨਸਾਨ ਹੀ ਤੀਖਣ ਬੁੱਧੀ ਵਾਲੀ ਐਸੀ ਜੂਨ ਹੈ ਜੋ ਆਪਣੀ ਸਿਆਣਪ ਉਕਤੀਆਂ ਜੁਗਤੀਆਂ ਦੇ ਕਾਰਨ ਇਲਾਹੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਜਾਂ ਭਾਣੇ ਵਿੱਚੋਂ ਨਿਕਲ ਕੇ ਆਪਣੀ ਨਿੱਕੀ ਜਿਹੀ ਹੋਮੇ ਦੇ ਘੁੰਮਣ ਘੇਰ ਜਾਂ 84 ਦੇ ਆਵਾਗਮਨ ਦੇ ਚੱਕਰ ਦੇ ਫੇਰ ਵਿੱਚ ਫਸ ਜਾਂਦੀ ਹੈ ਤੇ ਕਰਮਾਂ ਅਨੁਸਾਰ ਦੁੱਖ ਭੋਗਦੀ ਹੈ। ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੇ ਪਾਏ ਫਿਰਾਏ। ਪੁਲਾੜ ਵਿੱਚ ਤੇਜ਼ ਰਫਤਾਰ ਵਾਲੀਆਂ ਹਵਾਈ ਧਾਰਾਂ ਸਟਰੋਂਗ ਏਅਰ ਕਰੰਟਸ ਹੁੰਦੀਆਂ ਹਨ ਜੋ ਵਾਹ ਵਰੋਲੇ ਵਾਂਗ ਵਗਦੀਆਂ ਹਨ। ਇਹਨਾਂ ਤੂਫਾਨੀ ਵਾਯੂ ਧਾਰਾਂ ਨੂੰ ਹਨੇਰੀ ਵੀ ਕਿਹਾ ਜਾਂਦਾ ਹੈ। ਹਨੇਰੀ ਜਾਂ ਵਾਹ ਵਰੋਲੇ ਤਾਂ ਧਰਤੀ ਉੱਤੇ ਵਾਯੂਮੰਡਲ ਵਿੱਚ ਕਦੇ ਕਦੇ ਚੱਲਦੇ ਹਨ ਪਰ ਸ਼ਕਤੀਮਾਨ ਤੂਫਾਨੀ ਵਾਯੂ ਧਾਰਾਂ ਬੱਦਲਾਂ ਤੋਂ ਬਹੁਤ ਉੱਪਰ ਪੁਲਾੜ ਵਿੱਚ ਅਕਸਰ ਚੱਲਦੀਆਂ ਰਹਿੰਦੀਆਂ ਹਨ। ਵਾਹ ਵਰੋਲੇ ਵਾਂਗ जे कोई चीज इन्हां तूफानी वायु धारां विच वड़ जावे तां तिखे वहन विच आप मुहारे ही उड्डी जांदी है। इसे तूफानी वायु वहन विच असी ग्लाइडर्स भी उड़ाउंदे हां जो इस वहन की बेअंत शक्ति द्वारा पुलाड़ विच आप मुहारे उड़दे जांदे हां। एन इसे तरह आत्मिक मंडल विच इलाही हुक्म जीवन रौ नाम दी रवानगी दी सहज चाल रवरे भरपूर है। हाँ जी, आत्मिक मंडल विच इलाही हुक्म जीवन रौ नाम दी रवानगी दी सहज चाल रवरे भरपूर है। इस रवानगी या हुक्म विच जीव नू स्याणपां उक्तियां जुक्तियां एहड़ तेहड़ संकल्प विकल्प आसा मनसा स्कीमा फिकर चिंता करन दी लोड़ नहीं पैंदी क्योंकि रब्बी हुक्म दी जीवन रौ आप ही साडे जीवन दे जहाज या ग्लाइडर नू अपनी सहज चाल या भाणे विच अनजाणे अपोल सहज सुभाए ही चला रही है। सानू अपनी निक्की जी सीमित बुद्धि दियां स्याणपां स्कीमा घोटनिया नहीं पैंदियां क्योंकि साडा मन चित बुद्धि अकाल पुरख दी अनंत अते अपुल स्याणप या ना लिखे हुक्म दे अधीन होके सुर विच भाणे विच काम करदे हन। इस तरह हुक्म रजाई चलना नानक लिखिया नाल दी असी कमाई कर सकते हां। सतगुर बोहित हर नाम है कित बिद चढ़िया जाए सतगुर कै पाणे जो चले विच बोहित बैठा आए। इस अवस्था विच मन दे संकल्पां विकल्पां कर्मां धर्मां नूं इलाही पाणे दी रंगत चढ़ जांदी है जिस कारण असी अपने कर्मां दे जिम्मेवार नहीं हुंदे ते जमा दे वस नहीं पैंदे। 84 लख जूना तां अनजाणे ते अपोल ही इस इलाही हुक्म दी रवानगी या पाणे विच सुर हुंदियां हन पर इंसान नूं अपनी सोझी अते उद्दम नाल हांजी इंसान नूं अपनी सोझी अते उद्दम नाल उस इलाही जीवन रौ हुक्म शब्द नाम सहज चाल या पाणे विच अपने मन चित बुद्धि नूं सुर करना पैंदा है। अपनियां सुरतियां बिरतियां नूं माइकी मंडल विचों कढ़ के सिमरन द्वारा अंतरमुखी अंतर आत्मे आत्मिक मंडल दी जीवन रौं दी रवानगी दी सहज चाल नाल सुर करना ही हुक्म नूं बुझना जानना पहचानना मनना कमाउणा कहा जांदा है। हां जी, की करना है अपनियां सुरतियां बिरतियां नूं माइकी मंडल विचों कढ़ के सिमरन द्वारा अंतरमुखी अंतर आत्मे आत्मिक मंडल दी जीवन रौं दी सहज चाल नाल सुर करना ही हुक्म नूं बुझना जानना मनना कमाउणा कहा जांदा है। बाकी जूना तां इलाही हुक्म दी सहज चाल विच दखल नहीं दे सकदियां पर इंसान अपनी स्याणप उक्तियां जुक्तियां नाल जिथों ताईं इस दी वाह चलदी है इलाही हुक्म विच दखल देण दी कोशिश करदा है ते इलाही सुखदाई हुक्म दी सहज चाल तों बेसुरा हो के भाणे दी रवानगी विच विघन पाउंदा रहिंदा है ते अपने भाणे विच चल के विछड़ चोटां खांदा है। इस समुचे लेख दियां विचारां दा निचोड़ यह है। एक, ए इलाही हुक्म एक है गुप्त है नाल लिखिया है रव रिया भरपूर है अपुल है अबोल है अबुझ है अगम है अचरज है अपार है शब्द है नाम है जीवन रौ है रवानगी है सहज चाल है प्रेम खेल है प्रेम निराली है खेल निराली है खेल अखाड़ा है वड़ खेल तमाशा है पाना है। दूसरा, ए इलाही हुक्म बुद्धि दी समझ सोच विचार ज्ञान फिलोसफी स्याणप विद्या विज्ञान दी पकड़ तो परे है। तीसरा, इस इलाही हुक्म दे बुझन ते पहचानन तो बिना असी त्रैगुणी माइकी मंडल दे होमे दे दायरे विच ही विचरदे हां ते कर्मबद्ध हो के आवागमन दे गेड़ विच पए रहिंदे हां। चौथा, गुरबाणी अनुसार इस इलाही हुक्म नूं बुझन ते पहचानन लई एक ਧਿਆਨ ਸੁਰਤੀ ਬਿਰਤੀ ਨੂੰ ਅੰਤਰਮੁਖੀ ਕਰਕੇ ਅਟੁੱਟ ਸਿਮਰਨ ਅਭਿਆਸ ਕਰਨਾ ਹੈ। ਹਾਂਜੀ, ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਬੁੱਝਣ ਤੇ ਪਹਿਚਾਨਣ ਲਈ ਕੀ ਕਰਨਾ ਹੈ? ਧਿਆਨ ਸੁਰਤੀ ਬਿਰਤੀ ਨੂੰ ਅੰਤਰਮੁਖੀ ਕਰਕੇ ਅਟੁੱਟ ਸਿਮਰਨ ਅਭਿਆਸ ਕਰਨਾ ਹੈ। ਫਿਰ ਅੰਤਰ ਆਤਮੇ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਸ਼ਬਦ ਦੀਆਂ ਆਤਮਿਕ ਲਹਿਰਾਂ ਵੇਵਲੈਂਥ ਤੇ ਪਹੁੰਚਣਾ ਹੈ। ਇਹਨਾਂ ਉੱਚੀਆਂ ਸੁੱਚੀਆਂ ਆਤਮਿਕ ਮੰਡਲ ਦੀਆਂ ਪ੍ਰੇਮ ਭਾਵਨਾਵਾਂ ਦੀਆਂ ਲਹਿਰਾਂ ਉੱਤੇ ਵਿੱਚ ਇਹਨਾਂ ਸੈਲੈਸਟੀਅਲ ਵੇਵਲੈਂਥਸ ਵਿੱਚ ਤਾਰੀਆਂ ਲਾਉਂਦਿਆਂ ਹੋਇਆਂ ਅਨੁਭਵੀ ਤੱਤ ਗਿਆਨ ਦਾ ਪ੍ਰਕਾਸ਼ ਹੋਣਾ ਹੈ। ਫਿਰ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਅਨੁਭਵ ਦੁਆਰਾ ਹੁਕਮੀ ਅਥਵਾ ਅਕਾਲ ਪੁਰਖ ਅਤੇ ਉਸਦੇ ਅਪਾਰ ਇਲਾਹੀ ਹੁਕਮ ਦੀ ਸੂਝ ਬੂਝ ਤੇ ਪਹਿਚਾਨ ਹੋ ਸਕਦੀ ਹੈ। ਇੱਕ ਵਾਰੀ ਫਿਰ ਪੜ੍ਹੀਏ, ਗੁਰਬਾਣੀ ਅਨੁਸਾਰ ਇਸ ਹੁਕਮ ਨੂੰ, ਇਲਾਹੀ ਹੁਕਮ ਨੂੰ ਬੁੱਝਣ ਤੇ ਪਹਿਚਾਨਣ ਲਈ ਧਿਆਨ ਸੁਰਤੀ ਬਿਰਤੀ ਨੂੰ ਅੰਤਰਮੁਖੀ ਕਰਕੇ ਅਟੁੱਟ ਸਿਮਰਨ ਕਰਨਾ ਹੈ। ਫਿਰ ਅੰਤਰ ਆਤਮੇ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਸ਼ਬਦ ਦੀ ਵੇਵਲੈਂਥ ਉੱਤੇ ਪਹੁੰਚਣਾ ਹੈ। ਫਿਰ ਇਹਨਾਂ ਉੱਚੀਆਂ ਸੁੱਚੀਆਂ ਆਤਮਿਕ ਮੰਡਲ ਦੀਆਂ ਪ੍ਰੇਮ ਭਾਵਨਾਵਾਂ ਵਿੱਚ ਤਾਰੀਆਂ ਲਾਉਂਦਿਆਂ ਹੋਇਆਂ ਅਨੁਭਵੀ ਤੱਤ ਗਿਆਨ ਦਾ ਪ੍ਰਕਾਸ਼ ਹੋਣਾ ਹੈ। ਫਿਰ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਅਨੁਭਵ ਦੁਆਰਾ ਹੁਕਮੀ ਅਥਵਾ ਅਕਾਲ ਪੁਰਖ ਤੇ ਉਸਦੇ ਅਪਾਰ ਇਲਾਹੀ ਹੁਕਮ ਦੀ ਸੂਝ ਬੂਝ ਤੇ ਪਹਿਚਾਨ ਹੋ ਸਕਦੀ ਹੈ। ਹਾਂਜੀ, ਪੰਜਵਾਂ, ਇਸ ਆਤਮਿਕ ਖੇਲ ਇਲਾਹੀ ਹੁਕਮ ਦੀ ਅਨੁਭਵੀ ਖੋਜ ਬੁੱਝਣ ਤੇ ਪਹਿਚਾਨਣ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਤੇ ਸੇਵਾ ਲਾਜ਼ਮੀ ਤੇ ਅਤਿਅੰਤ ਲਾਭਦਾਇਕ ਹੁੰਦੀ ਹੈ, ਕਿਉਂਕਿ ਉਹਨਾਂ ਦੇ ਕਮਾਏ ਹੋਏ ਆਤਮਿਕ ਜੀਵਨ ਦੀਆਂ ਸ਼ਖਸੀ ਜ਼ੋਰਦਾਰ ਕਿਰਨਾਂ, ਪਰਸਨਲ ਪਾਵਰਫੁਲ ਵਾਈਬ੍ਰੇਸ਼ਨਸ, ਸਾਡੀਆਂ ਖਿੰਡੀਆਂ ਹੋਈਆਂ ਕਮਜ਼ੋਰ ਬਿਰਤੀਆਂ ਨੂੰ ਇਕਾਗਰ ਕਰਨ, ਅੰਤਰਮੁਖੀ ਕਰਨ, ਅੰਤਰ ਆਤਮੇ ਵੱਲ ਮੋੜਨ ਤੇ ਸ਼ਬਦ ਸੁਰਤ ਵਿੱਚ ਲੀਨ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਹਾਂਜੀ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਤੇ ਸੇਵਾ ਲਾਜ਼ਮੀ ਦੱਸੀ ਗਈ ਹੈ, ਕਿਉਂਕਿ ਉਹਨਾਂ ਦੇ ਕਮਾਏ ਹੋਏ ਆਤਮਿਕ ਜੀਵਨ ਦੀਆਂ ਸ਼ਖਸੀ ਜ਼ੋਰਦਾਰ ਕਿਰਨਾਂ ਸਾਡੇ ਕਮਜ਼ੋਰ ਬਿਰਤੀਆਂ ਨੂੰ ਇਕਾਗਰ ਕਰਨ, ਅੰਤਰਮੁਖੀ ਕਰਨ, ਅੰਤਰ ਆਤਮੇ ਵੱਲ ਮੋੜਨ ਤੇ ਸ਼ਬਦ ਸੁਰਤ ਵਿੱਚ ਲੀਨ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਸੀ ਲੇਖ ਨੰਬਰ 26, ਹੁਕਮ ਭਾਗ ਦੂਜਾ ਦੇ ਕੁਝ ਅੰਸ਼। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਸਾਡੇ ਸਮਝ ਗੋਚਰਾ ਕਰਨ ਲਈ ਇਹ 132 ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।